ਤੁਸੀਂ ਹੋ SBS ਪੰਜਾਬੀ ਦੇ ਨਾਲ।
ਦੋਸਤੋ, ਮੇਰਾ ਨਾਮ ਹੈ ਅਵਨੀਤ। ਮੈਲਬਨ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਤੇ ਮਾਈਗ੍ਰੇਸ਼ਨ ਏਜੰਟ ਨਵਜੋਤ ਕੈਲੇ ਜੀ। ਨਵਜੋਤ ਜੀ, ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਅਵਨੀਤ ਜੀ ਤੇ SBS ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਨਵਜੋਤ ਜੀ, ਅੱਜ ਗੱਲ ਕਰਾਂਗੇ ਅਸਥਾਈ ਵੀਜ਼ਾ ਧਾਰਕਾਂ ਤੇ। ਕੋਰੋਨਾ ਵਾਇਰਸ ਦੇ ਚੱਲਦੇ ਕੀ ਅਸਰ ਹੋਇਆ ਹੈ? ਕਿਹੜੀ ਐਸੀ ਵੀਜ਼ਾ ਸ਼੍ਰੇਣੀਆਂ ਨੇ ਜਿਨ੍ਹਾਂ ਤੇ ਪ੍ਰਭਾਵ ਪਿਆ ਹੈ?
ਅਜੇ ਤਾਂ ਵਨੀਤ ਜੀ ਟੂ ਅਰਲੀ ਹੋਊਗਾ ਵੀ ਜੇ ਆਪਾਂ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਵੀ ਫਰਕ ਪਿਆ ਜਾਂ ਨਹੀਂ ਪਿਆ, ਕਿਉਂਕਿ ਅੰਟਿਲ ਲਾਸਟ ਫਰਾਈਡੇ ਜਿਹੜੇ ਵੀਜ਼ਾ ਗ੍ਰਾਂਟਸ ਨੇ ਘੱਟੋ ਘੱਟ ਸਾਡੇ ਆਫਿਸ ਵਿੱਚ ਤਾਂ ਮੈਂ ਗੱਲ ਕਰਾਂ ਤਾਂ ਉਹ ਐਜ ਪਰ ਨੋਰਮਲੀ ਆ ਰਹੇ ਸੀਗੇ। ਜਿਹੜੀ ਪ੍ਰੋਸੈਸਿੰਗ ਸੀਗੀ ਉਹ ਵੀ ਨੋਰਮਲੀ ਹੋ ਰਹੀ ਸੀ। ਹਾਂਜੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੇ ਇੰਪਲੋਇਰ ਸਪੋਂਸਰਡ ਵੀਜ਼ਾਜ ਨੇ ਜਾਂ ਸਬ ਕਲਾਸ 482 ਆ, ਜਦੋਂ ਕੋਰੋਨਾ ਵਾਇਰਸ ਕਰਕੇ ਰਿਸੈਸ਼ਨ ਆਊਗਾ ਤਾਂ ਓਬਵੀਅਸਲੀ ਜੋਬਸ ਤਾਂ ਆਲਰੇਡੀ ਜਾ ਰਹੀਆਂ ਨੇ, ਤਾਂ ਜਿਹੜੇ ਇੰਪਲੋਇਰਸ ਨੇ ਜਿਹੜੇ ਉਹ ਅਸਥਾਈ ਵੀਜ਼ਾ ਹੋਲਡਰਸ ਨੇ ਉਹਨਾਂ ਨੂੰ ਜੋਬ ਤੋਂ ਜਦੋਂ ਬਾਹਰ ਹੋਣਗੇ ਤਾਂ ਵਿਦ ਇਨ 2 ਮੰਥਸ ਜਿਹੜੀ ਕੰਡੀਸ਼ਨ ਹੁੰਦੀ ਆ ਸਬ ਕਲਾਸ 482 ਦੇ ਉੱਪਰ, ਤਾਂ ਉਹਨਾਂ ਦੇ ਵੀਜ਼ਾਸ ਦੇ ਵਿੱਚ ਦਿੱਕਤਾਂ ਆ ਸਕਦੀਆਂ ਨੇ। ਹੁਣ ਆਪਾਂ ਉਹਦੇ ਵਿੱਚ ਗੱਲ ਕਰਦੇ ਹਾਂ ਜਿਹੜੀ ਮੇਨ ਪੈਨਿਕ ਦਾ ਮਾਹੌਲ ਬਣਿਆ ਹੋਇਆ, ਆਪਣੇ ਸਾਰਿਆਂ ਦੇ ਪੇਰੈਂਟਸ ਇੱਥੇ ਵਿਜ਼ਟਰ ਵੀਜ਼ਾਸ ਤੇ ਹੁੰਦੇ ਆ ਜ਼ਿਆਦਾਤਰ, ਤੇ ਜਿਹੜੇ ਜਦੋਂ ਵਿਜ਼ਟਰ ਵੀਜ਼ਾਸ ਤੇ ਆਉਂਦੇ ਆ ਤਾਂ ਉਹਨਾਂ ਦੇ ਕਈ ਵਾਰ ਵਿਜ਼ਟਰ ਵੀਜ਼ਾ ਤੇ ਕੰਡੀਸ਼ਨ ਲੱਗੀ ਹੁੰਦੀ ਹੈ ਨੋ ਫਰਦਰ ਸਟੇ, ਜਿਹਦਾ ਕੋਡ ਆ 8503। ਉਹ ਜਿਹੜੀ 8503 ਆ ਉਹ ਰਿਸਟ੍ਰਿਕਟ ਕਰਦੀ ਆ ਕਿਸੇ ਵੀ ਐਪਲੀਕੈਂਟ ਨੂੰ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਹੋਰ ਕੋਈ ਵੀਜ਼ਾ ਐਪਲੀਕੇਸ਼ਨ ਪਾਉਣ ਲਈ। ਉਸ ਕੇਸ ਦੇ ਵਿੱਚ ਡਿਪਾਰਟਮੈਂਟ ਲੀਨੀਅੰਟ ਆ ਜੀ, ਸਾਡੇ ਕੋਲ 36 ਘੰਟਿਆਂ ਦੇ ਵਿੱਚ ਵੀ ਉਹਦਾ ਵੇਵਰ ਅਪਰੂਵ ਹੋਇਆ। ਇੱਕ ਡਿਪਾਰਟਮੈਂਟਲ ਫਾਰਮ ਆ, ਮੈਂ ਉਹ ਦੱਸ ਹੀ ਦਿੰਦਾ ਇੱਥੇ, 1447, ਉਹਨੂੰ ਕਹਿੰਦੇ ਆ ਨੋ ਫਰਦਰ ਸਟੇ ਵੇਵਰ ਰਿਕੁਐਸਟ ਫਾਰਮ। ਤੁਸੀਂ ਉਹ ਭਰਨਾ, ਨਾਲ ਇੱਕ ਸਿੰਪਲ ਲੈਟਰ ਲਿਖਣੀ ਆ ਵੀ ਕਿਉਂ ਤੁਸੀਂ ਆਪਣੀ ਇਹ ਜਿਹੜੀ ਵੇਵਰ ਰਿਕੁਐਸਟ ਆ ਦੇ ਰਹੇ ਹੋ। 8503 ਵੰਸ ਉਹ ਈਮੇਲ ਦੇ ਰਾਹੀਂ ਹੀ ਫਾਰਮ ਆ ਜਿਹੜਾ ਉਹ ਭੇਜਿਆ ਜਾਂਦਾ, ਤੇ ਈਮੇਲ ਐਡਰੈਸ ਆ no further stay waiver request@homeaffairs.gov.au। ਇਹ ਫਾਰਮ ਦੇ ਉੱਪਰ ਹੀ ਲਿਖਿਆ ਹੋਇਆ। ਜਦੋਂ ਤੁਸੀਂ ਇਹ ਦੋ ਡਾਕੂਮੈਂਟ ਨਾਲ, ਪਾਸਪੋਰਟ ਨਾਲ, ਆਪਣੇ ਵੀਜ਼ੇ ਦੀ ਕਾਪੀ ਉਹਨਾਂ ਨੂੰ ਭੇਜਦੇ ਹੋ, ਤਾਂ ਮੇਰੇ ਐਕਸਪੀਰੀਅੰਸ ਤੋਂ ਜਿਹੜੀਆਂ ਇਹ ਵੇਵਰਸ ਇਹ ਬਹੁਤ ਜਲਦੀ ਅਪਰੂਵ ਹੋ ਰਹੀਆਂ ਨੇ। ਜਦੋਂ ਅਪਰੂਵ ਹੋ ਜਾਂਦੀ ਆ ਤੁਸੀਂ ਆਨਸ਼ੋਰ ਆਪਣੇ ਪੇਰੈਂਟਸ ਦੀ ਜਾਂ ਜਿਹੜੇ ਤੁਹਾਡੇ ਭੈਣ ਭਰਾ ਇੱਥੇ ਵਿਜ਼ਟਰ ਵੀਜ਼ਾ ਤੇ ਆਏ ਹੋਏ ਨੇ ਜਿਨ੍ਹਾਂ ਦੀ 3 ਮਹੀਨੇ ਦੀ ਸਟੇ ਮੁੱਕਦੀ ਆ ਜਾਂ 6 ਮਹੀਨੇ ਦੀ ਸਟੇ ਮੁੱਕਦੀ ਆ, ਉਹ ਅੱਗੇ ਵੀਜ਼ਾ ਅਪਲਾਈ ਕਰ ਸਕਦੇ ਆ। ਪਰ ਜਿੰਨਾ ਚਿਰ ਵੇਵਰ ਅਪਰੂਵ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਕੋਈ ਅੱਗੇ ਐਪਲੀਕੇਸ਼ਨ ਨਹੀਂ ਲਾ ਸਕਦੇ। ਹੁਣ ਇੱਦਾਂ ਹੀ ਜੇ ਗੱਲ ਕਰੀਏ ਸਟੂਡੈਂਟ ਵੀਜ਼ਾ ਦੀ, ਜਿਨ੍ਹਾਂ ਦੇ ਕੋਰਸ ਮੁੱਕ ਗਏ ਨੇ ਤੇ ਜਾਂ ਤਾਂ ਉਹ ਫਰਦਰ ਕੋਈ ਸਟੂਡੈਂਟ ਵੀਜ਼ਾ ਅਪਲਾਈ ਕਰ ਲੈ, ਜਾਂ ਜਿਹੜੇ ਸਬ ਕਲਾਸ 485 ਲਈ ਐਲੀਜੀਬਲ ਨੇ ਐਜ਼ ਨੋਰਮਲ ਉਹ ਪਾ ਸਕਦੇ ਆ। ਜੇ ਕੋਈ ਕਿਸੇ ਵੀ ਜੇਲ ਐਲੀਜੀਬਲ ਨਹੀਂ ਤਾਂ ਉਹ ਰਹਿਣ ਲਈ ਘੱਟ ਤੋਂ ਘੱਟ ਵਿਜ਼ਟਰ ਵੀਜ਼ੇ ਦੀ ਐਪਲੀਕੇਸ਼ਨ ਤਾਂ ਦਾਖਲ ਕਰ ਹੀ ਸਕਦਾ ਡਿਪਾਰਟਮੈਂਟ ਲਈ, ਤੇ ਡਿਪਾਰਟਮੈਂਟ ਇਹ ਚੀਜ਼ਾਂ ਨੂੰ ਕੰਸਿਡਰ ਕਰ ਰਿਹਾ, ਤੇ ਮੈਂ ਅਜੇ ਤੱਕ ਕੋਈ ਰਿਫਿਊਜ਼ਲ ਦੇਖੀ ਨਹੀਂ ਹੈਗੀ ਇਸ ਕੇਸ ਦੇ ਵਿੱਚ। ਹਾਂਜੀ,
ਤੇ ਤੁਸੀਂ ਗੱਲ ਕੀਤੀ 8503 ਦੀ, ਤੁਸੀਂ ਗੱਲ ਕੀਤੀ ਸਟੂਡੈਂਟ ਵੀਜ਼ਾਸ ਦੀ, ਤੁਸੀਂ ਵਿਜ਼ਿਟਰ ਵੀਜ਼ਾ, ਇਹ ਤੋਂ ਇਲਾਵਾ ਵੀ ਕੋਈ ਐਸੀ ਸ਼੍ਰੇਣੀ ਹੈ ਜਿਹੜੀ ਜਿਨ੍ਹਾਂ ਤੇ ਅਸਰ ਪਿਆ ਹੈ ਜੋ ਇੱਥੇ ਹੋਣ?
ਅਸਰ ਹੁਣ ਸਬ ਕਲਾਸ 482 ਤੇ ਪਊਗਾ ਜੀ, ਜਾਂ ਜਿਹੜੇ ਸਬ ਕਲਾਸ 457 ਨੇ, ਇਹ ਉਹ ਵੀਜ਼ਾ ਹੁੰਦਾ ਜਿਹੜਾ ਅਸਥਾਈ ਵੀਜ਼ਾ, ਟੈਂਪਰੇਰੀ ਵੀਜ਼ਾ ਜਿਹਨੂੰ ਆਪਾਂ ਬੋਲਦੇ ਹਾਂ, ਇੰਪਲੋਇਰ ਦੇ ਥਰੂ ਲੱਗਦਾ, ਇੰਪਲੋਇਰ ਸਪੋਂਸਰ ਕਰਦਾ, ਤਾਂ ਫਿਰ ਇਹ ਵੀਜ਼ਾ ਇੱਥੇ ਕੰਮ ਕਰਨ ਲਈ ਦਿੱਤਾ ਜਾਂਦਾ। 2 ਸਾਲ ਲਈ ਲੱਗਿਆ ਹੁੰਦਾ ਜਾਂ 4 ਸਾਲ ਲਈ ਲੱਗਿਆ ਹੁੰਦਾ। ਜੇ ਹੁਣ ਕਿਸੇ ਕੋਲੇ ਜੋਬ ਨਹੀਂ ਰਹੂਗੀ ਤਾਂ ਵਿਦ ਇਨ 60 ਡੇਜ਼, ਜੇ ਤੁਹਾਡਾ ਇੰਪਲੋਇਰ, ਤੁਸੀਂ 482 ਜਾਂ 457 ਵੀਜ਼ਾ ਪੁਰਾਣੇ ਵਾਲਾ ਹੋਲਡ ਕਰਦੇ ਹੋ, ਪਹਿਲਾਂ ਸਬ ਕਲਾਸ ਹੁੰਦੀ ਸੀ, ਤਾਂ ਤੁਸੀਂ ਵਿਦ ਇਨ 60 ਡੇਜ਼ ਨਵਾਂ ਇੰਪਲੋਇਰ ਲੱਭ ਕੇ ਨੋਮੀਨੇਸ਼ਨ ਲਾਂਚ ਕਰਨੀ ਹੁੰਦੀ ਹੈ। ਪਰ ਹੁਣ ਜੇ ਰਿਸੈਸ਼ਨ ਹੀ ਇੰਨਾ ਆ ਗਿਆ ਤਾਂ ਨਵਾਂ ਇੰਪਲੋਇਰ ਲੱਭਣਾ ਨਹੀਂ, ਤਾਂ ਉਹਨਾਂ ਦੇ ਵੀਜ਼ੇ ਨੂੰ ਖਤਰਾ ਹੋ ਸਕਦਾ। ਜੇ ਉਹ ਕੰਟਰੀ ਆਊਟ ਨਹੀਂ ਕਰ ਸਕਦੇ ਡਿਊ ਟੂ ਟ੍ਰੈਵਲ ਰਿਸਟ੍ਰਿਕਸ਼ਨ, ਜਿੱਦਾਂ ਕਿ ਆਪਣੇ ਭਾਰਤ ਦੇ ਵਿੱਚ ਵੀ ਲੱਗ ਚੁੱਕੀਆਂ ਨੇ, ਉੱਥੇ ਇੰਡੀਅਨ ਸਿਟੀਜ਼ਨ ਵੀ ਲੈਂਡ ਨਹੀਂ ਕਰ ਸਕਦੇ, ਇੱਕ ਵੀਕ ਦੀਆਂ ਜਿਹੜੀਆਂ ਲੱਗੀਆਂ ਨੇ, ਤਾਂ ਫਿਰ ਉਹ ਇੱਥੇ ਰਹਿੰਦੇ ਹੋਏ ਘੱਟੋ ਘੱਟ ਵਿਜ਼ਟਰ ਵੀਜ਼ਾ ਤਾਂ ਅਪਲਾਈ ਕਰ ਸਕਦੇ ਆ। ਉਹਨਾਂ ਨੂੰ ਸਪੈਸ਼ਲ ਕੰਸਿਡਰੇਸ਼ਨ ਦੇ ਅਕੋਰਡਿੰਗ ਮੇਰੇ ਹਿਸਾਬ ਨਾਲ ਵਿਜ਼ਟਰ ਵੀਜ਼ਾ ਗ੍ਰਾਂਟ ਹੋ ਸਕਦਾ ਇਨ ਕਰੰਟ ਸਿਨੈਰੀਓ।
ਜੀ, ਹਾਂਜੀ, ਤੁਸੀਂ ਕਿਹਾ ਕਿ 8503 ਦੇ 36 ਘੰਟਿਆਂ 'ਚ ਵੀ ਰਿਸਪੋਂਸ ਆਇਆ ਹੈ ਡਿਪਾਰਟਮੈਂਟ ਆਫ ਹੋਮ ਅਫੇਅਰਸ ਤੋਂ, ਅਤੇ ਜੇ ਗੱਲ ਕਰੀਏ ਬਾਕੀ ਸਾਰੀ ਸ਼੍ਰੇਣੀਆਂ ਦੀ, ਇੱਕ ਵਾਰ ਵੇਵਰ ਆਉਣ ਤੋਂ ਬਾਅਦ ਕਿੰਨਾ ਕੁ ਵਕਤ ਲੱਗੇਗਾ ਵੀਜ਼ਾ ਐਕਸਟੈਂਸ਼ਨ, ਵੀਜ਼ਾ ਵਧਾਉਣ ਲਈ?
ਹੁਣ ਦੇਖੋ ਜੀ, ਜਦੋਂ ਵੇਵਰ ਆ ਜਾਂਦਾ ਤੇ ਤੁਸੀਂ ਆਪਣੀ ਐਪਲੀਕੇਸ਼ਨ ਆ ਜਿਹੜੀ ਉਹ ਲਗਾ ਦਿੰਦੇ ਹੋ ਡਿਪਾਰਟਮੈਂਟ ਨੂੰ ਆਨਲਾਈਨ, ਜਾਂ ਪੇਪਰ ਐਪਲੀਕੇਸ਼ਨ ਜਿਹੜੀ ਵੀ ਸਬ ਕਲਾਸ ਆ ਉਹਦੇ ਅਕੋਰਡਿੰਗ, ਤਾਂ ਜਿੰਨਾ ਚਿਰ ਉਹ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਹੁੰਦੀ ਹੈ ਤੁਹਾਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ, ਪਰ ਤੁਹਾਨੂੰ ਡਰਨ ਦੀ ਲੋੜ ਨਹੀਂ, ਤੁਹਾਡਾ ਜਿਹੜਾ ਸਟੇਟਸ ਆ ਉਹ ਸਟ੍ਰੇਟ ਵੇ ਲੀਗਲ ਹੋ ਜਾਂਦਾ, ਤੁਸੀਂ ਇੱਥੇ ਅਨਲੋਫੁਲ ਨਹੀਂ ਹੋਵੋਗੇ ਜਦੋਂ ਤੁਹਾਡਾ ਕਰੰਟ ਵੀਜ਼ਾ ਮੁੱਕਣਾ ਜਾਂ ਮੀਨਸ ਕਿ ਉਹਦੀ ਸਟੇ ਦੀ ਐਕਸਪਾਇਰੀ ਹੋਣੀ ਹੈ, ਨਾਲ ਦੀ ਨਾਲ ਜਿਹੜਾ ਬ੍ਰਿਜਿੰਗ ਵੀਜ਼ਾ ਉਹਨੇ ਐਕਟਿਵ ਹੋ ਜਾਣਾ। ਪਰ ਅਜੇ ਤੱਕ ਵੇਬਰ ਤੋਂ ਬਾਅਦ ਜਿਹੜੇ ਵੀਜ਼ੇ ਪਾਏ ਆ ਉਹ ਹਜੇ ਟੂ ਅਰਲੀ ਆ, ਉਹਨਾਂ ਦੇ ਰਿਜ਼ਲਟ ਨਹੀਂ ਆਏ ਹੈਗੇ, ਬਟ ਉਹ ਜਿਹੜੇ ਐਪਲੀਕੈਂਟਸ ਨੇ ਉਹ ਇੱਥੇ ਰਹਿ ਰਹੇ ਆ ਕਿਉਂਕਿ ਉਹ ਬ੍ਰਿਜਿੰਗ ਵੀਜ਼ਾ ਹੋਲਡ ਕਰਦੇ ਆ ਹੁਣ, ਅੰਟਿਲ ਜਦੋਂ ਤੱਕ ਉਸ ਐਪਲੀਕੇਸ਼ਨ ਦਾ ਆਪਣੇ ਕੋਲੇ ਆਊਟਕਮ ਨਹੀਂ ਆਉਂਦਾ ਕੋਈ।
ਜੀ ਹਾਂਜੀ, ਤੇ ਨਵਜੋਤ ਜਿਹੜੇ ਲੋਕ ਭਾਰਤ ਵਿੱਚ ਅਟਕੇ ਹੋਏ ਨੇ ਤੇ ਅਸਥਾਈ ਵੀਜ਼ਾ ਧਾਰਕ ਨੇ, ਉਹਨਾਂ ਲਈ ਕੀ ਹਦਾਇਤ ਹੈ?
ਹਾਂਜੀ, ਹੁਣ ਤੁਸੀਂ ਬਹੁਤ ਸੋਹਣਾ ਕੁਐਸਚਨ ਪੁੱਛਿਆ ਜੀ। ਬਹੁਤ ਸਾਰੇ ਵੀਰ ਭੈਣਾਂ ਦੇ ਮੈਨੂੰ ਕਾਲਸ ਆਏ ਨੇ ਲਾਸਟ 3-4 ਦਿਨਾਂ ਤੋਂ, ਸਪੈਸ਼ਲੀ ਫਰੋਮ ਲਾਸਟ ਸੰਡੇ, ਵੀ ਸਾਡੇ ਕੋਲ ਸਬ ਕਲਾਸ 489 ਆ, ਸਾਡੇ ਕੋਲ ਸਬ ਕਲਾਸ 482 ਆ, ਸਬ ਕਲਾਸ 500 ਆ। ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ, ਈਵਨ ਕਿ ਸਬ ਕਲਾਸ 300 ਆ, ਜਿੰਨੇ ਟੈਂਪਰੇਰੀ ਵੀਜ਼ਾ ਹੋਲਡਰ ਆਸਟ੍ਰੇਲੀਆ ਤੋਂ ਬਾਹਰ ਬੈਠੇ ਆ, ਇਸ ਵੇਲੇ ਉਹ ਆਸਟ੍ਰੇਲੀਆ ਐਂਟਰ ਨਹੀਂ ਕਰ ਸਕਦੇ। ਇਹ ਅਨਫੋਰਚੁਨੇਟ ਸਿਚੁਏਸ਼ਨ ਆ, ਜਦੋਂ ਤੱਕ ਟਰੈਵਲ ਬੈਨ ਆ ਜਿਹੜਾ ਟੈਂਪਰੇਰੀ ਵੀਜ਼ਾ ਹੋਲਡਰ ਤੋਂ ਆਸਟ੍ਰੇਲੀਅਨ ਸਰਕਾਰ ਆ ਜਿਹੜੀ ਉਹ ਹਟਾ ਨਹੀਂ ਦਿੰਦੀ। ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਕੋਈ ਵੀ ਟਿਕਟ ਤੇ ਪੈਸੇ ਨਾ ਖਰਾਬ ਕਰੋ, ਇੱਥੇ ਐਂਟਰੀ ਤੁਹਾਨੂੰ ਨਹੀਂ ਮਿਲਣੀ। ਜੇ ਤੁਸੀਂ ਇੱਥੇ ਪਹੁੰਚ ਵੀ ਗਏ ਵਾਇਆ ਕੋਈ ਮਹਿੰਗੀ ਟਿਕਟ ਖਰੀਦ ਕੇ, ਕੋਈ ਇਧਰੋਂ ਉਧਰੋਂ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਦੀ ਟ੍ਰਾਂਜ਼ਿਟ ਹੋ ਕੇ ਆ ਵੀ ਗਏ, ਤਾਂ ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸਦਾ, ਇਮੀਗ੍ਰੇਸ਼ਨ ਜਦੋਂ ਤੁਸੀਂ ਕਲੀਅਰ ਕਰਨੀ ਆ ਉੱਥੇ ਤੁਹਾਨੂੰ ਐਂਟਰ ਨਹੀਂ ਕਰ ਦਿੱਤਾ ਜਾਣਾ। ਜੇ ਐਂਟਰ ਨਹੀਂ ਹੋਵੋਗੇ ਤਾਂ ਵੀਜ਼ਾ ਉਹ ਤੁਹਾਡਾ ਕੈਂਸਲ ਵੀ ਹੋ ਸਕਦਾ। ਇਸ ਲਈ ਜਿੱਥੇ ਹੈਗੇ ਹੋ ਉੱਥੇ ਹੀ ਸੇਫ ਰਹੋ ਜਦੋਂ ਤੱਕ ਸਿਚੁਏਸ਼ਨ ਹੈ ਜਿਹੜੀ ਈਜ਼ ਆਫ ਨਹੀਂ ਹੋ ਜਾਂਦੀ।
ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਜੇ ਕੋਈ ਵੈਸੇ ਤੇ ਆ ਨਹੀਂ ਸਕਦਾ ਪਰ ਜੇ ਕੋਈ ਮੈਨੇਜ ਕਰ ਲਏ ਇਧਰੋਂ ਉਧਰੋਂ ਕਿਸੇ ਕੰਟਰੀ ਤੋਂ ਟ੍ਰਾਂਜ਼ਿਟ ਕਰਕੇ ਮੈਲਬਨ ਏਅਰਪੋਰਟ ਜਾਂ ਸਿਡਨੀ ਏਅਰਪੋਰਟ ਉਤਰ ਵੀ ਜਾਏ ਤੇ ਉਹ ਡਿਪੋਰਟ ਹੋਣ ਦਾ ਖਤਰਾ ਹੈ?
ਹਾਂਜੀ, ਉਹਨੂੰ ਡਿਟੇਨ ਕਰ ਲੈਣਗੇ ਜੀ, ਉਹਨਾਂ ਨੂੰ ਕਦੇ ਵੀ ਐਂਟਰ ਨਹੀਂ ਕਰਨ ਦੇਣਗੇ। ਹੁਣ ਜਦੋਂ ਚਾਈਨੀਜ਼ ਨੈਸ਼ਨਲ ਤੇ ਰਿਸਟ੍ਰਿਕਸ਼ਨ ਲੱਗੀ ਸੀਗੀ, ਸਾਡੇ ਦੋ ਕਲਾਇੰਟ ਸੀਗੇ, ਉਹਨਾਂ ਦਾ ਮੈਨੂੰ ਫੋਨ ਆਇਆ, ਉਹਨਾਂ ਦਾ ਏਅਰਪੋਰਟ ਤੇ ਵੀਜ਼ਾ ਜਿਹੜਾ ਸੀ ਉਹ ਕੈਂਸਲ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਵਾਪਸ ਜਾਣਾ ਪਿਆ। ਪਰ ਹਾਂ, ਉਸ ਤੋਂ ਬਾਅਦ ਡਿਪਾਰਟਮੈਂਟ ਨੇ ਇੱਕ ਹਦਾਇਤ ਦਿੱਤੀ ਸੀਗੀ ਵੀ ਜਿਨ੍ਹਾਂ ਦੇ ਇਸ ਚੱਕਰ ਦੇ ਵਿੱਚ ਵੀਜ਼ਾ ਕੈਂਸਲ ਹੋਣਗੇ, ਜਦੋਂ ਟਰੈਵਲ ਬੈਨ ਹਟਦਾ ਤੁਸੀਂ ਉਹਦੀ ਰੀਇਨਸਟੇਟ ਦੀ ਅਰਜ਼ੀ ਹੈ ਜਿਹੜੀ ਦਾਖਲ ਕਰ ਸਕਦੇ ਹੋ। ਜੇ ਤੁਸੀਂ ਉਸ ਵੀਜ਼ੇ ਦੀ ਐਲੀਜੀਬਿਲਟੀ ਉਸ ਟਾਈਮ ਤੇ ਜਦੋਂ ਰੀਇਨਸਟੇਟ ਕਰਨ ਦੀ ਅਰਜ਼ੀ ਦਾਖਲ ਕਰੋਗੇ ਉਹਨੂੰ ਤੁਸੀਂ ਸੈਟਿਸਫਾਈ ਕਰਦੇ ਹੋ ਤਾਂ ਤੁਹਾਡਾ ਵੀਜ਼ਾ ਜਿਹੜਾ ਰੀਇਨਸਟੇਟ ਕਰ ਦਿੱਤਾ ਜਾਊਗਾ। ਇਸੇ ਕਰਕੇ ਮੈਂ ਕਹਿੰਦਾ ਵੀ ਜਿੱਥੇ ਹੈਗੇ ਹੋ ਤੁਸੀਂ ਉੱਥੇ ਹੀ ਸੇਫ ਰਹੋ, ਐਵੇਂ ਪੈਨਿਕ ਹੋ ਕੇ ਐਂਟਰੀ ਲੈਣ ਦੀ ਕੋਸ਼ਿਸ਼ ਨਾ ਹੀ ਕਰੋ ਤਾਂ ਬੈਠ।
ਯਾਨੀ ਕਿ 100 ਗੱਲਾਂ ਦੀ ਇੱਕ ਗੱਲ ਨਿਕਲਦੀ ਹੈ ਕਿ ਪੈਨਿਕ ਕਰਨ ਦੀ ਲੋੜ ਨਹੀਂ ਹੈ, ਜਿੱਥੇ ਹੋ ਉੱਥੇ ਹੀ ਰਹੋ, ਰਿਸਕ ਨਾ ਲਓ।
ਹਾਂਜੀ, ਹੁਣ ਅਵਨੀਤ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹਦਾ ਇੱਕੋ ਹੀ ਹੱਲ ਆ ਵੀ ਤੁਹਾਨੂੰ ਘੱਟ ਤੋਂ ਘੱਟ ਮੂਵਮੈਂਟ ਚਾਹੀਦੀ ਹੈ। ਜੇ ਆਪਾਂ ਉੱਦਾਂ ਹੀ ਮੂਵ ਕਰਦੇ ਰਹਾਂਗੇ ਫਿਰ ਸਰਕਾਰਾਂ ਨੇ ਜਿਹੜੇ ਬੈਨ ਲਾਏ ਨੇ ਉਹਨਾਂ ਨੂੰ ਵੱਡੀ ਪਿਕਚਰ ਇੱਕ ਸਿਹਤ ਦਿਖਦੀ ਆ, ਚਾਹੇ ਉਹ ਟੈਂਪਰੇਰੀ ਵੀਜ਼ਾ ਹੋਲਡਰ ਆ ਚਾਹੇ ਉਹ ਸਿਟੀਜ਼ਨ। ਇਸ ਕਰਕੇ ਵੀਜ਼ਿਆਂ ਨੂੰ ਲੈ ਕੇ, ਕੰਮ ਨੂੰ ਲੈ ਕੇ ਪੈਨਿਕ ਨਾ ਹੋਵੋ। ਸਾਰੀ ਦੁਨੀਆ ਇੱਕ ਹੀ ਬੋਟ ਦੇ ਵਿੱਚ ਬੈਠੀ ਆ, ਸਾਨੂੰ ਵੀ ਉਹੀ ਪ੍ਰੋਬਲਮਾਂ ਨੇ, ਤੁਹਾਨੂੰ ਵੀ ਉਹੀ ਪ੍ਰੋਬਲਮਾਂ ਨੇ, ਟੈਂਪਰੇਰੀ ਵੀਜ਼ਾ ਹੋਲਡਰ ਨੂੰ ਵੀ ਉਹੀ ਪ੍ਰੋਬਲਮਾਂ ਨੇ। ਇਸ ਵੇਲੇ ਆਪਣਾ ਸਭ ਦਾ ਫਰਜ਼ ਬਣਦਾ ਵੀ ਘੱਟ ਤੋਂ ਘੱਟ ਮੂਵ ਕੀਤਾ ਜਾਵੇ ਇੱਕ ਥਾਂ ਤੋਂ ਦੂਜੀ ਥਾਂ ਤੇ, ਤਾਂ ਕਿ ਜਿਹੜਾ ਇਹ ਵਾਇਰਸ ਹੈ ਤੇ ਥੱਲ ਪਾਈ ਜਾ ਸਕੇ।
ਜੀ, ਤੇ ਨਵਜੋਤ ਜੇ ਗੱਲ ਕਰੀਏ, ਤੁਸੀਂ ਪਹਿਲੇ ਵੀ ਇਹ ਕਿਹਾ ਕਿ ਜਿਹੜੇ ਬਾਕੀ ਵੀਜ਼ਾਜ਼ ਨੇ, ਜਿਵੇਂ ਕਿਸੇ ਨੇ ਸਪਾਊਸ ਵੀਜ਼ਾ ਪਹਿਲੇ ਤੋਂ ਲਾਇਆ ਹੋਇਆ ਸੀ ਔਰ ਉਹ ਵੇਟ ਕਰ ਰਿਹਾ ਸੀ, ਜਾਂ ਕੋਈ ਵੀ ਵੀਜ਼ਾ ਹੋਏ, ਉਹਨਾਂ 'ਤੇ ਵੀ ਵੇਟਿੰਗ ਪੀਰੀਅਡ 'ਤੇ ਅਸਰ ਆ ਸਕਦਾ ਹੈ, ਪ੍ਰੋਸੈਸਿੰਗ ਟਾਈਮਸ 'ਤੇ ਅਸਰ ਆ ਸਕਦਾ ਹੈ ਆਉਣ ਵਾਲੇ ਸਮੇਂ 'ਚ?
ਅਸਰ ਤਾਂ ਆ ਸਕਦਾ ਜੀ ਜੇ ਡਿਪਾਰਟਮੈਂਟ ਦੀ ਵਰਕ ਫੋਰਸ ਆ ਜਿਹੜੀ, ਡਿਪਾਰਟਮੈਂਟ ਆਫ ਹੋਮ ਅਫੇਅਰ ਦੀ, ਉਹਨਾਂ ਨੂੰ ਵੀਜ਼ਾ ਪ੍ਰੋਸੈਸਿੰਗ ਤੋਂ ਹਟ ਕੇ ਕੋਈ ਹੋਰ ਡਿਊਟੀਆਂ ਦਿੱਤੀਆਂ ਜਾਂਦੀਆਂ ਨੇ, ਕਿਉਂਕਿ ਕੰਮ ਓਬਵੀਅਸਲੀ ਫਿਰ ਉਹਨਾਂ ਨੇ ਕਰਨਾ, ਜਾਂ ਆਫਿਸ ਬੰਦ ਹੋ ਜਾਂਦੇ ਨੇ। ਜੇ ਬੰਦ ਹੋ ਜਾਂਦੇ ਆ ਤਾਂ ਓਬਵੀਅਸਲੀ ਫਿਰ ਐਪਲੀਕੇਸ਼ਨ ਦੀ ਪ੍ਰੋਸੈਸ ਨਹੀਂ ਹੋਣੀ, ਫਿਰ ਆਪਾਂ ਕਹਿ ਸਕਦੇ ਹਾਂ ਵੀ ਉਹ ਐਪਲੀਕੇਸ਼ਨ ਜਿਹੜੀਆਂ ਹੋਲਡ ਤੇ ਪੈ ਜਾਣਗੀਆਂ। ਪਰ ਮੈਂ ਇੱਥੇ ਇੱਕ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰਸ ਨੇ ਜਿਹੜੇ ਆਸਟ੍ਰੇਲੀਆ ਤੋਂ ਬਾਹਰ ਫਸੇ ਹੋਏ ਨੇ, ਉਹਨਾਂ ਦੇ ਲਈ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ। ਬਹੁਤ ਸਾਰੇ ਮਾਈਗ੍ਰੇਸ਼ਨ ਏਜੰਟ, ਇਨਕਲੂਡਿੰਗ ਮੈਂ ਵੀ ਤੇ ਮਾਈਗ੍ਰੇਸ਼ਨ ਇੰਸਟੀਚਿਊਟ ਆਫ ਆਸਟ੍ਰੇਲੀਆ ਵੀ, ਸ਼ਾਇਦ ਡਿਪਾਰਟਮੈਂਟ ਨੂੰ ਇਹ ਰਿਕੁਐਸਟ ਕਰੇ ਵੀ ਜਿਹੜੇ 482 ਵੀਜ਼ਾ ਹੋਲਡਰ ਨੇ ਜਾਂ 489 ਵੀਜ਼ਾ ਹੋਲਡਰ ਨੇ, ਉਹਨਾਂ ਤੋਂ ਰਿਸਟ੍ਰਿਕਸ਼ਨ ਆ ਜਿਹੜੀ ਹਟਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਆ ਕੇ ਉਹਨਾਂ ਤੇ ਸੇਮ ਰਿਸਟ੍ਰਿਕਸ਼ਨ ਲੱਗ ਜਾਵੇ ਵੀ 14 ਦਿਨ ਲਈ ਤੁਸੀਂ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰਨਾ। ਪਰ ਹੁਣ ਡਿਪਾਰਟਮੈਂਟ ਇਹਨੂੰ ਅਪਰੂਵ ਕਰੂਗਾ ਜਾਂ ਨਹੀਂ ਕਰੂਗਾ ਉਹ ਬਾਅਦ ਦੀਆਂ ਗੱਲਾਂ ਨੇ। ਇਸ ਕਰਕੇ ਕਰੰਟ ਸਿਨਾਰੀਓ ਦੇ ਵਿੱਚ ਜਿਹੜੀ ਹੁਣ ਹਦਾਇਤ ਆ ਡਿਪਾਰਟਮੈਂਟ ਦੀ ਉਹ ਇਹ ਆ ਵੀ ਜਿੱਥੇ ਤੁਸੀਂ ਬੈਠੇ ਹੋ ਉੱਥੇ ਬੈਠੇ ਰਹੋ, ਕਿਸੇ ਪ੍ਰੋਸੈਸਿੰਗ ਕਰਕੇ ਪੈਨਿਕ ਨਾ ਹੋਵੋ, ਇੱਥੇ ਨਹੀਂ ਆਉਂਦੇ ਤਾਂ ਵੀ ਪੈਨਿਕ ਨਾ ਹੋਵੋ, ਜਿਹੜੇ ਸਟੂਡੈਂਟ ਇੰਡੀਆ ਤੋਂ ਸੌਰੀ ਆਸਟ੍ਰੇਲੀਆ ਤੋਂ ਬਾਹਰ ਬੈਠੇ ਆ ਤੇ ਉਹ ਡਰਦੇ ਆ ਵੀ ਸਾਡੀ ਪੜ੍ਹਾਈ ਦਾ ਕੀ ਹੋਊਗਾ, ਆਪਣੀ ਆਪਣੀ ਯੂਨੀਵਰਸਿਟੀ ਨੂੰ ਈਮੇਲ ਕਰੋ, ਆਪਣਾ ਕੋਰਸ ਆ ਜਿਹੜਾ ਉਹ ਡੈਫਰ ਕਰਵਾ ਲਓ, ਤੇ ਫਿਊਚਰ COE ਹੈ ਜਿਹੜੀ ਉਸ ਫਿਊਚਰ ਡੈਫਰਮੈਂਟ ਡੇਟ ਤੋਂ ਲੈ ਕੇ ਰੱਖੋ, ਤਾਂ ਕਿ ਜਦੋਂ ਟਰੈਵਲ ਰਿਸਟ੍ਰਿਕਸ਼ਨ ਹਟਦੀਆਂ ਨੇ ਜੇ ਤੁਹਾਡਾ ਆਸਟ੍ਰੇਲੀਆ ਤੋਂ ਬਾਹਰ ਬੈਠਿਆਂ ਦਾ ਵੀਜ਼ਾ ਜਿਹੜਾ ਉਹਦੀ ਮਿਆਦ ਮੁੱਕਦੀ ਆ ਤਾਂ ਤੁਸੀਂ ਇੱਕ ਨਵੀਂ ਐਪਲੀਕੇਸ਼ਨ ਲਾ ਕੇ ਨਵਾਂ ਸਟੂਡੈਂਟ ਵੀਜ਼ਾ ਲੈ ਕੇ ਜਿਹੜੀ ਤੁਹਾਡੀ ਬ੍ਰੇਨ ਦੀ ਪੜ੍ਹਾਈ ਆ ਉਹ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ। ਹਾਂਜੀ ਹਨੀ ਜੀ,
ਨਵਜੋਤ ਸਾਡੇ ਨਾਲ ਗੱਲ ਕਰਨ ਲਈ, ਇਹ ਗੱਲਾਂ ਸਾਂਝੀਆਂ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਵਨੀਤ ਜੀ ਮੈਨੂੰ ਸਮਾਂ ਦੇਣ ਲਈ, ਤੇ SBS ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।